ਵਾਹਿਗੁਰੂ 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 ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗ ਹੈ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਪਤ ਕਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੂਖ ਭੂਖ ਸਦਮਾਰ। ਇਹ ਪੇ ਦਾਤ ਤੇਰੀ ਦਾਤਾਰ, ਬੰਦੇ ਖਲਾਸੀ ਭਾਣੇ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਆਖਣ ਪਾਏ। ਉਹ ਜਾਣੈ ਜੇਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਅੱਖ ਹੈ ਸੇ ਪੇ ਕਈ ਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਾਲਾ। ਨਾਨਕ ਪਾਤਸ਼ਾਹੀ ਪਾਤਸ਼ਾਹ। ਅੱਜ ਦੀ ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਲਫ਼ਜ਼ ਹੈ ਫਾਰਸੀ ਦਾ, ਇਹਦਾ ਅਰਥ ਹੈ ਪ੍ਰਸਾਦ, ਉਹਦਾ ਫਜ਼ਲ, ਉਹਦੀ ਮਿਹਰ, ਉਹਦੀ ਬਖਸ਼ਿਸ਼। ਫਾਰਸੀ ਵਿੱਚ ਇਹ ਲਫ਼ਜ਼ ਜਿਹੜਾ ਪੁਲਿੰਗ ਹੈ, ਅਸੀਂ ਪੰਜਾਬੀ ਵਿੱਚ ਉਹਨੂੰ ਕਿਰਪਾ ਆਖਦੇ ਹਾਂ, ਮਿਹਰ ਆਖਦੇ ਹਾਂ, ਬਖਸ਼ਿਸ਼ ਆਖਦੇ ਹਾਂ, ਇਸਤਰੀ ਲਿੰਗ। ਪਰ ਉੱਥੇ ਲਫ਼ਜ਼ ਜਿਹੜਾ ਨਾ ਉਹ ਹੈ ਪੁਲਿੰਗ। ਉਹਦਾ ਬਹੁਤ ਪ੍ਰਸਾਦ ਹੈ, ਉਹਦਾ ਬਹੁਤ ਅਨੁਗ੍ਰਹਿ ਹੈ ਸਾਡੇ 'ਤੇ, ਉਹਦਾ ਬਹੁਤ ਫਜ਼ਲ ਹੈ, ਉਹਦੀ ਬੜੀ ਬਖਸ਼ਿਸ਼। ਅਤੇ ਜੇ ਕੋਈ ਉਹਨੂੰ ਅੰਕਿਤ ਕਰਨਾ ਚਾਹੇ ਵੀ ਉਹਦੀ ਬਖਸ਼ਿਸ਼ ਕਿੰਨੀ ਹੈ, ਤਾਂ ਹਜ਼ੂਰ ਕਹਿੰਦੇ ਨੇ ਇਹ ਕੰਮ ਹੈ ਮੁਸ਼ਕਲ। ਉਹਦਾ ਜਿਹੜਾ ਮਿਹਰ ਹੈ ਉਹਨੂੰ ਲਿਖਿਆ ਨਹੀਂ ਜਾ ਸਕਦਾ, ਉਹ ਬਹੁਤਿਓਂ ਬਹੁਤ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਅਤੇ ਚੂੰਕਿ ਉਹਦੀ ਬਖਸ਼ਿਸ਼ ਬਹੁਤਿਓਂ ਬਹੁਤੀ ਹੈ, ਇਸ ਲਈ ਉਹ ਦਾਤਾ ਜਿਹੜਾ ਹੈ ਉਹ ਵੀ ਵੱਡਾ ਹੈ। ਉਹਦੇ ਜਿੱਡਾ ਦਾਤਾਰ ਕੋਈ ਸੰਸਾਰ ਉੱਤੇ ਹੈ ਨਹੀਂ। ਉਹਦੇ 'ਚ ਇੱਕ ਰਹੂਬੀ, ਇੱਕ ਤਾਂ ਹੈ ਵੱਡਾ ਦਾਤਾ, ਦੂਜਾ ਹੈ ਤਿਲ ਨਾ ਤਮਾਏ। ਉਹਨੂੰ ਨਾ ਤਿਲ ਹੈ ਅਤੇ ਨਾ ਤਮਾ ਹੈ। ਟੀਕਿਆਂ ਦੇ ਵਿੱਚ ਇਹ ਹੈ ਵੀ ਉਹਨੂੰ ਤਿਲ ਜਿੰਨਾ ਵੀ ਤਮਾ ਨਹੀਂ, ਇਹ ਨਹੀਂ। ਕਿਉਂਕਿ ਗੁਰਬਾਣੀ ਵਿੱਚ ਹੁੰਦਾ ਨਾ ਤਿਸ ਤਿਲ ਨਾ ਤਮਾਏ, ਉਹ ਨਿਖੇੜ ਕੇ ਦੱਸਿਆ ਉਹਨੂੰ ਨਾ ਤਿਲ ਹੈ ਨਾ ਤਮਾ ਹੈ। ਇਹ ਦੋਵੇਂ ਲਫ਼ਜ਼ ਅਰਬੀ ਦੇ, ਤਿਲ ਕਹਿੰਦੇ ਨੇ ਕਪਟ ਨੂੰ, ਫਰੇਬ ਨੂੰ, ਅਤੇ ਤਮਾ ਕਹਿੰਦੇ ਲਾਲਚ ਨੂੰ। कोई भी दानी होवे, संसारी दानी, उन्हूं दो औगुण उहदे विच हुंदे ने। जिहड़ा नाम दी तुफैल करके दाता बनदा ना, जिहदे अंदर नाम इन्ना आ गया कि नाम नाल भरपूर हो गया, उहदे विचों नाम हुण उबल उबल के बाहर जांदा है। ਉਹ ਜਿਹੜਾ ਨਾਮ ਵੰਡ ਰਿਹਾ ਹੈ ਉਹ ਤਾਂ ਹੈ ਨਾਮ ਦੀ ਬਖਸ਼ਿਸ਼, ਨਾਮ ਦਾ ਕ੍ਰਿਸ਼ਮਾ। ਵੀ ਕਿਸੇ ਕੋਲ ਨਾਮ ਇੰਨਾ ਹੋ ਗਿਆ, ਉਹ ਨਾਮ ਜਪਦਾ ਜਪਦਾ ਜਪਦਾ, ਉਹਦੇ ਸਰੀਰ 'ਚੋਂ ਉਹਦੇ ਇੱਕ ਇੱਕ ਅੰਗ 'ਚੋਂ ਨਾਮ ਟਪਕਦਾ, ਉਹਨੂੰ ਵੇਖ ਕੇ ਨਾਮ ਚਿੱਤ ਆ ਜਾਂਦਾ। ਇਹ ਹੈ ਨਾਮ ਦੀ ਖੂਬੀ। ਪਰ ਸੰਸਾਰ ਦੇ ਬਹੁਤੇ ਦਾਤੇ ਜਿਹੜੇ ਨੇ ਨਾ, ਉਹਨਾਂ ਵਿੱਚ ਦੋ ਔਗਣ ਹੁੰਦੇ ਨੇ। ਇੱਕ ਇਹ ਵੀ ਉਹਨਾਂ ਵਿੱਚ ਕਪਟ ਹੁੰਦਾ, ਇੱਕ ਉਹਨਾਂ ਵਿੱਚ ਲਾਲਚ ਹੁੰਦਾ। ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇੱਕ ਤਾਂ ਉਹ ਕਹਿੰਦੇ ਨੇ ਦਾ ਦੁਨੀਆ ਅਤੇ ਸੱਤਰ ਆਖਰ ਜੋ ਬੀਜੇ ਸੋ ਪਾਵੇਗਾ। ਇਹ ਹੁੰਦਾ ਵੀ ਇੱਥੇ ਦਾਨ ਦਿਓ, ਦਸ ਗੁਣਾ ਤਾਂ ਇੱਥੇ ਮਿਲ ਜਾਏਗਾ ਅਤੇ ਸੱਤਰ ਗੁਣਾ ਅੱਗੇ ਜਾ ਕੇ। ਇਸ ਲਈ ਉਹ ਹੁੰਦੇ ਨੇ ਲਾਲਚੀ, ਭਈ ਦਿਓ ਇਸ ਹੱਥ ਦਿਓ ਇਸ ਹੱਥ ਲਓ। ਫਿਰ ਮਹਾਰਾਜ ਕਹਿੰਦੇ ਦੇ ਦੇ ਮੰਗੈ ਸਹਿਸਾ ਗੁਣਾ, ਦਿੰਦੇ ਨੇ ਇੱਕ ਰੁਪਈਆ, ਮੰਗਦੇ ਨੇ ਹਜ਼ਾਰ। ਉਹਨਾਂ ਨੂੰ ਤਮ ਹੈ। ਦੂਜਾ ਉਹਨਾਂ ਨੂੰ ਇਹ ਹੈ ਸੋਭ ਕਰੇ ਸੰਸਾਰ, ਮੇਰੀ ਸੰਸਾਰ ਸੋਭਾ ਵੀ ਕਰੇ। ਭਈ ਦੋ ਹੋ ਗਏ ਨਾ, ਇੱਕ ਤਾਂ ਮੈਂ ਦਿਆਂ ਅਤੇ ਤੇਥੋਂ ਲਾਂ ਨਗਦ ਬਨਗਦੀ, ਦੂਜਾ ਮੇਰੀ ਸੰਸਾਰ ਸੋਭਾ ਵੀ ਕਰੇ। ਪਰ ਹਜ਼ੂਰ ਕਹਿੰਦੇ ਕਰਤਾ ਪੁਰਖ 'ਚ ਨਾ ਫਰੇਬ ਹੈ ਵੀ ਮੇਰੀ ਕੋਈ ਸੋਭਾ ਕਰੇ। ਅਸੀਂ ਕਹਿੰਦੇ ਮੈਂ ਦਾਨ ਦੇਣ ਲਗਾ, ਇਹ ਕਪਟ ਹੈ ਦਿਲ ਵਿੱਚ। ਦਾਨ ਇਸ ਵਾਸਤੇ ਨਹੀਂ ਦੇ ਰਿਹਾ ਵੀ ਮੇਰੇ ਅੰਦਰੋਂ ਇੰਨੀ ਕੁ ਮਿਹਰ ਆਈ ਹੈ ਕਿ ਇਹ ਵੀ ਮੇਰਾ ਆਪਾ ਹੀ ਹੈ। ਜੇ ਇਹ ਸਰਦੀ 'ਚ ਮਰ ਰਿਹਾ ਹੈ ਤਾਂ ਮੇਰੇ ਕੋਲ ਦੋ ਕੋਟ ਨੇ, ਇੱਕ ਇਹਨੂੰ ਦੇ ਦਿਆਂ। ਇਹ ਹੈ ਅੰਦਰੋਂ ਉਪਜੀ ਦਇਆ, ਉਹਦੇ ਉੱਤੇ ਕੋਈ ਆਸਾਨ ਨਹੀਂ, ਨਾਲੇ ਕੋਈ ਵੇਖਦਾ ਵੀ ਨਹੀਂ। ਰਾਤ ਦਾ ਸਮਾਂ, ਕੋਈ ਵੇਖ ਵੀ ਨਹੀਂ ਰਿਹਾ। ਮੇਰੇ ਅੰਦਰੋਂ ਇੰਨਾ ਆਇਆ ਕਿ ਇਹ ਵੀ ਮੇਰਾ ਹੀ ਆਪਾ, ਇਹ ਵੀ ਪਰਮਾਤਮਾ ਦਾ ਜੀ ਜੰਤ ਹੈ। ਇਸ ਲਈ ਇਹਨੂੰ ਕੋਟ ਪਾਵਾਂਗਾ ਅਤੇ ਨਿੱਗ ਮੈਨੂੰ ਆਏਗਾ। ਉਹ ਹੈ ਨਾਮ ਦੀ ਬਖਸ਼ਿਸ਼। ਨਹੀਂ ਤਾਂ ਜੇ ਆਦਮੀ ਵਿਖਾਵੇ ਕਤ ਖਾਤਰ ਕਰਦਾ ਉਹ ਕਪਟੀ, ਪਰ ਕਰਤਾ ਪੁਰਖ ਨਾ ਵਿਖਾਵੇ ਵਾਸਤੇ ਕਰਦਾ, ਨਾ ਉਹਨੂੰ ਕਿਸੇ ਕੋਲ ਲੈਣ ਦਾ ਤਮ ਹੈ, ਉਹ ਤਾਂ ਦਾਤਾ ਹੈ। ਇਹੋ ਹੀ ਦਾਤੇ ਦੀ ਖੂਬੀ ਹੈ। ਸੰਸਾਰ ਦੇ ਦਾਤਿਆਂ ਵਿੱਚ ਦੋ ਔਗੁਣ ਆਉਣਗੇ। ਹਜ਼ੂਰ ਕਹਿੰਦੇ ਨੇ ਪਰ ਉਸ ਦਾਤੇ ਨੂੰ ਵੱਡਾ ਦਾਤਾ ਤਿਲ ਨਾ ਤਮਾਏ, ਨਾ ਉਹਨੂੰ ਤਿਲ ਹੈ ਕਪਟ ਹੈ, ਨਾ ਉਹਨੂੰ ਲਾਲਚ ਹੈ। ਕਿਤੇ ਮੰਗ ਹੈ ਜੋਧ ਅਪਾਰ, ਅਪਾਰ ਸੂਰਮੇ, ਕਿੰਨੇ ਹੀ ਸੂਰਮੇ ਨੇ, ਉਹਨਾਂ ਦੀ ਸ਼ਕਤੀ ਦਾ ਵੀ ਕੋਈ ਪਾਰਾਵਾਰ ਨਹੀਂ। ਲੇਕਿਨ ਪਰਮਾਤਮਾ ਕੋਲ ਮੰਗਦੇ ਨੇ ਸਾਨੂੰ ਸ਼ਕਤੀ ਦੇ। ਮੈਂ ਹਿੰਦੁਸਤਾਨ ਦਾ ਚੈਂਪੀਅਨ ਹਾਂ, ਮੈਂ ਵਰਲਡ ਚੈਂਪੀਅਨ ਬਣਾ, ਸੂਰਮਗਤੀ ਮੰਗਦੇ ਨੇ। ਕਿਤੇ ਮੰਗ ਹੈ ਜੋਧ, ਕਿਆ ਅੱਗੇ ਤੂੰ ਬੜਾ ਕੁਛ, ਕਿਤੇ ਮੰਗ ਹੈ ਜੋਧ ਅਪਾਰ। ਕੇਤਿਆ ਗਣਤ ਨਹੀਂ ਵਿਚਾਰ, ਹੋਰ ਦਾਤਾ ਮੰਗਣ ਵਾਲੇ ਕਿੰਨੇ ਨੇ। ਇਹ ਕੇਤਿਆਂ ਨਹੀਂ ਇਹਨੂੰ ਪੜ੍ਹਨਾ, ਇਹਨੂੰ ਪੜ੍ਹਨਾ ਕੇਤਿਆ ਕਿੰਨੇ ਨੇ। ਦੱਸੋ ਜੀ, ਉਹ ਪਹਿਲੇ ਤਾਂ ਆ ਗਿਆ ਨਾ ਕਿ ਜਿਹੜੇ ਯੋਧੇ ਨੇ, ਅਪਾਰ ਯੋਧੇ ਨੇ, ਉਹ ਕਰਤਾਪੁਰ ਕੋਲੋਂ ਹੋਰ ਸੂਰਮਗਤੀ ਮੰਗਦੇ ਨੇ। ਪਰ ਹਜ਼ੂਰ ਕਹਿੰਦੇ ਨੇ ਉਹਦੇ ਮੰਗਤੇ ਕਿੰਨੇ ਨੇ। ਹਜ਼ੂਰ ਕਹਿੰਦੇ ਨੇ ਨਾ ਗਿਣਤੀ ਹੋ ਸਕਦੀ ਹੈ ਉਹਨਾਂ ਦੀ, ਅਤੇ ਨਾ ਉਹਨਾਂ ਦਾ ਵਿਚਾਰ ਹੋ ਸਕਦਾ। ਉਹਦੇ ਦਰ ਦੇ ਉੱਤੇ ਮੰਗਤੇ ਹੀ ਮੰਗਤੇ ਨੇ, ਸਾਰਾ ਸੰਸਾਰ ਹੀ ਉਹਦੇ ਦਰ 'ਤੇ ਮੰਗਤਾ ਹੈ। ਕਿਹਦੀ ਕਿਹਦੀ ਗਿਣਤੀ ਕਰੀਏ ਅਤੇ ਕਿਹਦੀ ਕਿਹਦੀ ਵਿਚਾਰ ਕਰੀਏ। ਹੁਣ ਅੱਗੇ ਹਜ਼ੂਰ ਕਹਿੰਦੇ ਨੇ ਕਿਤੇ ਖੱਪ ਟੁੱਟ ਹੈ ਵਿਕਾਰ, ਕਿੰਨੇ ਹੀ ਵਿਕਾਰੀ ਜੀਵ ਨੇ ਜਿਹੜੇ ਵਿਕਾਰਾਂ ਵਿੱਚ ਹੀ ਮਰ ਖੱਪ ਜਾਂਦੇ ਨੇ। ਵਿਕਾਰ ਹੀ ਮੰਗਦੇ ਨੇ, ਕਿਉਂ ਵਿਕਾਰੀ ਨੇ, ਪਾਪੀ ਨੇ, ਪਾਪ ਬੁਰਾ, ਪਾਪੀ ਕੋ ਪਿਆਰਾ। ਵਿਕਾਰੀ ਨੇ ਜੇ ਮੰਗ ਵੀ ਕਰਨੀ ਹੈ ਤਾਂ ਵਿਕਾਰਾਂ ਦੀ, ਉਦੋਂ ਕਹਿੰਦੇ ਅੱਗੇ ਵਿਕਾਰੀ ਨੇ ਉਹ ਵਿਕਾਰਾਂ ਵਿੱਚ ਹੀ ਖੱਪ ਟੁੱਟ ਹੈ, ਮਰ ਖੱਪ ਜਾਂਦੇ। ਕਿਤੇ ਲੈ ਲੈ ਮੁਕਰ ਪਾਹੇ, ਹਜ਼ੂਰ ਕਹਿੰਦੇ ਨੇ ਉਹਦੀ ਇਸ ਰਚਨਾ ਵਿੱਚ, ਉਹਦੀ ਕੁਦਰਤ ਵਿੱਚ ਕਿੰਨੇ ਹੀ ਅਜਿਹੇ ਮਨੁੱਖ ਨੇ ਜਿਹੜੇ ਦਾਤਾਂ ਪ੍ਰਾਪਤ ਕਰ ਕਰਕੇ ਮੁੱਕਰ ਹੀ ਜਾਂਦੇ ਨੇ। ਸਾਨੂੰ ਤਾਂ ਮਿਲਿਆ ਹੀ ਕੁਛ ਨਹੀਂ, ਉਹਨਾਂ 'ਚੋਂ ਅਸੀਂ ਵੀ ਹਾਂ। ਵੀ ਕਰਤਾ ਪੁਰਖ ਨੇ ਸਭ ਕੁਛ ਦਿੱਤਾ, ਕੁੱਲੀ ਵੀ ਦਿੱਤੀ ਹੈ, ਜੁੱਲੀ ਵੀ ਦਿੱਤੀ ਹੈ, ਗੁੱਲੀ ਵੀ ਦਿੱਤੀ ਹੈ, ਸਰੀਰ ਵੀ ਸਵਸਥ ਦਿੱਤਾ ਹੈ, ਕੰਚਨ ਵੰਨਾ। ਅਸੀਂ ਕਹਿੰਦੇ ਸਾਨੂੰ ਤਾਂ ਕਰਤਾ ਪੁਰਖ ਨੇ ਦਿੱਤਾ ਹੀ ਕੱਖ ਨਹੀਂ। ਹਜ਼ੂਰ ਕਹਿੰਦੇ ਨੇ ਬਈ ਅਜਿਹੇ ਨੇ ਜਿਹੜੇ ਕਰਤਾ ਪੁਰਖ ਕੋਲੋਂ ਦਾਤਾਂ ਲੈ ਲੈ ਕੇ, ਬੇਸ਼ੁਮਾਰ ਅਤੇ ਅਮੋਲਕ ਦਾਤਾਂ, ਫਿਰ ਮੁਨਕਰ ਹੋਈ ਜਾਂਦੇ ਨੇ। ਕਿਤੇ ਮੂਰਖ ਖਾਹੀ ਖਾਹ, ਕਿੰਨੇ ਹੀ ਬੇਸਮਝ ਆਦਮੀ ਨੇ ਜਿਹੜੇ ਖਾਈ ਹੀ ਖਾਈ ਜਾਂਦੇ ਨੇ, ਜਿਨ੍ਹਾਂ ਨੇ ਜੀਵਨ ਦਾ ਲਕਸ਼ ਖਾਣਾ ਹੀ ਬਣਾਇਆ ਹੋਇਆ, ਪੇਟੂ ਨੇ, ਗਲਟਨ ਨੇ। ਉਦੋਂ ਕਹਿੰਦੇ ਅਸੀਂ ਖਾਣਾ, ਅਸੀਂ ਖਾਣਾ ਜਿਉਣ ਵਾਸਤੇ, ਕਿਉਂਕਿ ਜਿਉਣ ਵਾਸਤੇ ਖਾਣਾ ਜ਼ਰੂਰੀ ਹੈ, ਔਰ ਖਾਣਾ ਵੀ ਹੋਲਸਮ ਹੈ। ਮਨੁੱਖ ਨੂੰ 60-60, 70-70 ਸਾਲ ਹੋ ਗਏ ਨੇ ਖਾਂਦਿਆਂ, ਹਾਲੀ ਤੱਕ ਪਤਾ ਨਹੀਂ ਲੱਗਾ ਕੀ ਖਾਣਾ, ਕਿਵੇਂ ਖਾਣਾ। ਖਾਇਆ, ਮੈਲ ਵਧਾਇਆ, ਪੈਦੇ ਘਰ ਕੀ ਹਾਣ। ਮਨੁੱਖ ਕਹਿੰਦੇ ਏਡਾ ਬੇਸਮਝ ਹੈ, ਐਡੀ ਅੱਜ ਦੀ ਦੁਨੀਆ ਜਿਹੜੀ ਹੈ ਬੜੀ ਤਹਿਜ਼ੀਬ ਜਾਫਤ ਹੈ, ਪਰ ਹਜ਼ੂਰ ਕਹਿੰਦੇ ਨੇ ਮਨੁੱਖ ਨੂੰ ਇਹ ਤਹਿਜ਼ੀਬ ਵੀ ਨਹੀਂ ਆਈ ਭਈ ਖਾਣਾ ਕਿੰਨਾ ਖਾਣਾ, ਖਾਣਾ ਕਿਵੇਂ ਖਾਣਾ। ਅਸੀਂ ਹੁਣ ਦੇਖੋ ਜਿਸ ਵੇਲੇ ਖਾਣ ਲੱਗਣੇ ਆ ਨਾ, ਰੋਟੀ ਲਈ, ਮੂੰਹ 'ਚ ਪਾਈ, ਔਰ ਅੰਦਰ ਜਿਹੜੇ ਦੰਦ ਨੇ ਕਰਤਾ ਪੁਰਖ ਨੇ ਇਸ ਵਾਸਤੇ ਦਿੱਤੇ ਨੇ, ਰੋਟੀ ਨੂੰ ਚਬਾਓ, ਚਬਾ ਕੇ ਖਾਓ, ਤਾਂ ਕਿ ਅੰਦਰ ਮੇਹਦੇ ਨੂੰ ਤਾਂ ਕੋਈ ਦੰਦ ਲੱਗੇ ਨਹੀਂ। ਮੇਹਦੇ ਨੂੰ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ, ਹਕੀਮ, ਭਈ ਮੇਹਦੇ ਦੇ ਅੰਦਰ ਉਹ ਜਿਹੜਾ ਚੱਕੀ ਦੇ ਪੁੜ ਵਾਂਗੂ ਨਾ ਦੋ ਥੈਲੇ ਨੇ, ਉਹਨਾਂ ਨੂੰ ਕੰਡੇ ਜੇ ਕੁਦਰਤ ਵੱਲੋਂ ਹੀ ਉਹਦੇ ਉਹਨਾਂ ਦੇ ਲੱਗੇ ਹੋਏ ਨੇ, ਅਤੇ ਉਹ ਕੰਡੇ ਜਿਹੜੇ ਨੇ ਜਦੋਂ ਘਸ ਜਾਂਦੇ ਨੇ, ਘਸਣੇ ਤਾਂ ਆਪੇ ਨੇ, ਫਿਰ ਰੋਟੀ ਸਾਬਤ ਦੀ ਸਾਬਤ ਹੀ ਅੰਦਰ ਪਹੁੰਚਾ ਜਾਂਦੇ ਆ, ਚਿੱਥਦੇ ਹੈ ਹੀ ਨਹੀਂ। ਫਿਰ ਜੀ ਹਾਜ਼ਮਾ ਖਰਾਬ ਹੋਏ, ਹਾਜ਼ਮਾ ਤਾਂ ਖਰਾਬ ਹੋਏਗਾ ਹੀ, ਫਿਰ ਖਾਧੇ ਤੋਂ ਖਾਈ ਜਾਣਾ। ਅਜ਼ੂਰ ਕਹਿੰਦੇ ਨੇ ਵੀ ਅਸੀਂ ਖਾਣਾ ਜਿਉਣ ਵਾਸਤੇ, ਅਸੀਂ ਖਾਣ ਵਾਸਤੇ ਨਹੀਂ ਜਿਉਣਾ। ਤਾਂ ਹਜ਼ੂਰ ਕਹਿੰਦੇ ਨੇ ਕਈ ਐਡੇ ਬੇਸਮਝ ਨੇ, ਜ਼ਿੰਦਗੀ ਦੇ ਵਿੱਚ ਇੱਕੋ ਲਕਸ਼ ਉਹਨਾਂ ਨੇ ਰੱਖਿਆ, ਖਾਈ ਜਾਓ, ਖਾਈ ਜਾਓ। ਪਰ ਹਜ਼ੂਰ ਕਹਿੰਦੇ ਨੇ ਉਹ ਨੇ ਮੂਰਖ, ਉਹ ਨੇ ਬੇਸਮਝ। ਅੱਗੇ ਮਹਾਰਾਜ ਇਹਦਾ ਕੁੰਡਾ ਕਾਂਟਾ ਬਦਲਦੇ ਨੇ, ਕੇਤਿਆਂ ਦੁੱਖ, ਕਿੰਨਿਆਂ ਹੀ ਮਨੁੱਖਾਂ ਨੂੰ ਉਸ ਵਿਧਾਤੇ ਪ੍ਰਭੂ ਵੱਲੋਂ ਦੁੱਖ ਦੀ ਅਤੇ ਭੁੱਖ ਦੀ ਸਦਾ ਹੀ ਮਾਰ ਵਗੀ ਰਹਿੰਦੀ। ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਸੁੱਖ ਦਾ ਸਾਹ ਹੀ ਨਹੀਂ ਆਉਂਦਾ, ਦੁੱਖ ਹੀ ਦੁੱਖ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ, ਦੁੱਖ ਹੀ ਦੁੱਖ ਹੈ। ਅਤੇ ਫਰੀਦ ਨੇ ਕਿਹਾ ਸੀ ਵੀ ਮੈਂ ਕਿਹਾ ਸੀ ਵੀ ਦੁੱਖ ਮੈਨੂੰ ਹੀ ਹੈ, ਪਰ ਮੈਂ ਜਦੋਂ ਉੱਚੇ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦਾ ਮਤਲਬ ਹੈ ਦੀਰਘ ਦ੍ਰਿਸ਼ਟੀ ਨਾਲ ਦੇਖਿਆ, ਮੈਂ ਦੇਖਣਾ ਸਾਰੇ ਹੀ ਦੁਖੀ ਨੇ, ਨਾਨਕ ਦੁਖੀਆ ਸਭ ਸੰਸਾਰ। ਪਰ ਫਿਰ ਵੀ ਕਈ ਮਨੁੱਖ ਨੇ, ਅੱਜ ਦੁੱਖ ਆਇਆ, ਕੱਲ੍ਹ ਸੁੱਖ ਆਇਆ, ਮਨੁੱਖ ਉਵਾਸਰ ਲੈਂਦਾ, ਉਹਨੂੰ ਥੋੜ੍ਹਾ ਜਿਹਾ ਚੈਨ ਮਿਲ ਜਾਂਦਾ, ਪਰ ਹਜ਼ੂਰ ਕਹਿੰਦੇ ਨੇ ਉਹਦੀ ਰਚਨਾ ਵਿੱਚ ਕੁਛ ਮਨੁੱਖ ਅਜਿਹੇ ਵੀ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਮਰਨ ਤੱਕ ਕੋਈ ਸੁੱਖ ਦਾ ਸਾਹ ਆਇਆ ਹੀ ਕਦੀ ਨਹੀਂ। ਮੈਂ ਦੇਖਣਾ ਇੱਥੇ ਬਾਜ਼ਾਰਾਂ ਦੇ ਵਿੱਚ ਕਈ ਕੁੱਤੇ ਨੇ, ਉਹਨਾਂ ਕੁੱਤਿਆਂ ਨੂੰ ਪਾਂ ਪਈ ਹੋਈ ਹੈ, ਪਤਾ ਨਹੀਂ ਕਿਵੇਂ ਸੌਂਦੇ ਹੋਣਗੇ, ਕਿਵੇਂ ਬਹਿੰਦੇ ਹੋਣਗੇ। ਅਤੇ ਇਹ ਤਾਂ ਕੁੱਤੇ ਨੇ ਨਾ, ਮਨੁੱਖ ਵੀ ਕਈ ਅਜਿਹੇ ਨੇ ਵਿਚਾਰਿਆਂ ਨੂੰ ਅਜਿਹੀ ਲਾ ਇਲਾਜ ਬਿਮਾਰੀ ਲੱਗੀ ਹੈ, ਨਾ ਜਿਉਣ ਵਿੱਚ ਨੇ ਨਾ ਮਰਨ ਵਿੱਚ ਨੇ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਗੱਲ ਬਿਆਨ ਕਰਕੇ ਹਜ਼ੂਰ ਕਹਿੰਦੇ ਨੇ ਕਈ ਅਜਿਹੇ ਮਨੁੱਖ ਨੇ ਉਹਨਾਂ ਨੂੰ ਦੁੱਖ ਭੁੱਖ ਦੀ ਸਾਰੀ ਉਮਰ ਮਾਰ ਵਗੀ ਰਹਿੰਦੀ ਹੈ। ਇਹ ਪੇ ਦਾਤ ਤੇਰੀ ਦਾਤਾਰ, ਇਹ ਕਰਤਾ ਪੁਰਖ ਜੀ ਇਹ ਜਿਹੜੀ ਦੁੱਖ ਅਤੇ ਭੁੱਖ ਨੇ ਇਹ ਵੀ ਤੇਰੀਆਂ ਦਾਤਾਂ ਨੇ। ਇਹ ਹੈ ਬਾਬੇ ਦੀ ਨਵੀਂ ਫਿਲਾਸਫੀ। ਦੁੱਖਾਂ ਅਤੇ ਭੁੱਖਾਂ ਨੂੰ ਦਾਤ ਕਿਸੇ ਨਹੀਂ ਆਖਿਆ, ਪਰ ਕਰਤਾ ਪੁਰਖ ਕਹਿੰਦਾ ਵੀ ਇਹ ਤੇਰੀਆਂ ਦਾਤਾਂ ਨੇ। ਜਿਹੜਾ ਮਨੁੱਖ ਇਹਨਾਂ ਦੁੱਖਾਂ ਅਤੇ ਭੁੱਖਾਂ ਨੂੰ ਕੌਣ ਹੋਏਗਾ, ਜਿਹੜਾ ਦੁੱਖਾਂ ਅਤੇ ਭੁੱਖਾਂ ਨੂੰ ਦਾਤ ਕਰਕੇ ਮੰਨੇ, ਕੋਈ ਬ੍ਰਹਮ ਗਿਆਨੀ ਹੀ ਹੋਵੇਗਾ। ਪਰ ਹਜ਼ੂਰ ਕਹਿੰਦਾ ਜਿਹੜਾ ਮੰਨੇਗਾ ਉਹ ਕਰਤਾ ਪੁਰਖ ਦੇ ਨੇੜੇ ਹੋਏਗਾ। ਔਰ ਕਈ ਵਾਰੀ ਮੈਨੂੰ ਸੰਤ ਗੁਰਮੁਖ ਸਿੰਘ ਹੋਰਾਂ ਨੇ ਇੱਕ ਗੱਲ ਸੁਣਾਈ। ਕਹਿਣ ਲੱਗੇ ਅਸੀਂ ਰੌਲ ਪਿੰਡੀ ਗਏ, ਉੱਥੇ ਇੱਕ ਸਰਦਾਰ ਨੇ ਸਾਡਾ ਪ੍ਰਸ਼ਾਦਾ ਆਖਿਆ। ਕਹਿੰਦੇ ਮੇਰੇ ਨਾਲ ਸੰਤ ਅਤਰ ਸਿੰਘ ਹੋਰੀ ਸਨ, ਮੈਂ ਛੋਟਾ ਜਿਹਾ ਸਾਂ, ਸੰਤ ਮਹਾਰਾਜ ਵੱਡੀ ਉਮਰ 'ਚ ਸਨ ਅਤੇ ਸਾਨੂੰ ਬੜੀ ਖੁਸ਼ੀ ਵੀ ਅੱਜ ਸੰਤਾਂ ਦੇ ਨਾਲ ਪ੍ਰਸ਼ਾਦਾ ਛਕਣ ਜਾਣਾ। ਅਤੇ ਜਿਹਨੇ ਪ੍ਰਸ਼ਾਦਾ ਆਖਿਆ ਬੜਾ ਅਮੀਰ ਸਰਦਾਰ ਹੈ, ਚਲੋ ਦੇਖਦੇ ਹਾਂ ਚੱਲ ਕੇ ਉੱਥੇ ਪ੍ਰਸ਼ਾਦਾ ਛਕਾਂਗੇ। ਜਿਸ ਵੇਲੇ ਗਏ ਪ੍ਰਸ਼ਾਦਾ ਛਕਿਆ, ਹੁਣ ਨਾਨਕ ਦੁਖੀਆ ਸਭ ਸੰਸਾਰ, ਦਿਸਦੇ ਸਰਦਾਰ ਕੋਲ ਕੋਠੀਆਂ ਨੇ, ਮਹਿਲ ਨੇ, ਬੜੀ ਸਰਦਾਰ ਦੀ ਐਸ਼ਵਰਜ ਹੈ। ਪਰ ਰੋਟੀ ਖਵਾ ਕੇ ਜਦੋਂ ਅਰਦਾਸ ਕੀਤੀ, ਅਰਦਾਸ ਵਿੱਚ ਕਹਿਣ ਲੱਗਾ ਜੀ ਮੇਰੇ ਵਾਸਤੇ ਅਰਦਾਸ ਕਰਨਾ, ਮੇਰੀ ਬੱਚੀ ਹੈ ਔਰ 24-25 ਸਾਲ ਦੀ ਹੈ ਅਤੇ 24-25 ਸਾਲ ਦੀ ਵਿਧਵਾ ਹੋ ਗਈ, ਅਰਦਾਸ ਕਰਨਾ ਸਤਿਗੁਰੂ ਸਾਡੀ ਸਹਾਇਤਾ ਕਰੇ। ਸੰਤ ਕਹਿੰਦੇ ਅੰਤਰ ਧਿਆਨ ਹੋ ਗਏ, ਅੰਤਰ ਧਿਆਨ ਹੋ ਕੇ ਅੱਖਾਂ ਜਿਸ ਵੇਲੇ ਖੋਲੀਆਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਤੇਰੇ ਸਿੱਖ ਗੁਰਸਿੱਖ ਪਰਿਵਾਰ ਦੀ ਬੀਜਿਆ ਹਰਿਆ ਕਰਨਾ, ਦਰਗਾਹ ਨਾਲ ਸਾਂਝ ਪਾਣੀ, ਸਤਸੰਗਤ ਨਾਲ ਬਣ ਆਵੇ, ਇਹਨਾਂ ਦੀ ਬਾਂਹ ਫੜਨੀ, ਬੌੜੀ ਕਰਨੀ, ਕਿਆ ਸੀ ਪੁਰਾਣੇ ਬਜ਼ੁਰਗ ਇਹ ਨਹੀਂ ਖਾਧਾ ਪੇਟ 'ਤੇ ਹੱਥ ਮਾਰਿਆ ਅਤੇ ਆ ਗਏ, ਨਹੀਂ ਉਸ ਪਰਿਵਾਰ ਦਾ ਲੋਕ ਪਰਲੋਕ ਵਿੱਚ ਹਲਤ ਪਲਤ ਵਿੱਚ ਭਲਾ ਮੰਗਣਾ। ਜਿਸ ਵੇਲੇ ਬੈਠੇ ਕਹਿਣ ਲੱਗੇ ਬੇਟੇ ਨੂੰ ਬੁਲਾਓ, ਬੇਟੀ ਸਾਹਮਣੇ ਆ ਕੇ ਬੈਠ ਗਈ। ਕਹਿਣ ਲੱਗੀ ਪੁੱਤਰ ਰੋਜ਼ ਦਾ ਤੇਰਾ ਨਿਤਨੇਮ ਕੀ ਹੈ, ਹੁਣ ਸਰਦਾਰਾਂ ਦੀ ਲੜਕੀ ਹੈ, ਕੀ ਦੱਸੇ ਮੇਰਾ ਨਿਤਨੇਮ ਕੀ ਹੈ। ਕਹਿਣ ਲੱਗੇ ਦੇਖ ਪੁੱਤਰ, ਰੋਜ਼ ਦਾ 7100 ਪਾਠ ਜਪਜੀ ਸਾਹਿਬ ਦਾ ਕਰਨਾ। ਬੋਲ ਬੇਟਾ ਕਰੇਂਗੀ? ਹੁਣ ਸਰਦਾਰ ਸਾਹਮਣੇ ਬੈਠਾ ਹੈ, ਉਹ ਬੈਠਾ ਹੈ, ਸੰਤਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਪਰ ਇਹਦੇ ਭਾਗਾਂ 'ਚ ਪਤੀ ਨਹੀਂ, ਇਹਨੂੰ ਬਾਲ ਤਨ ਰਾਂਡੇਪਾ ਹੋ ਗਿਆ, ਇਹਦੀ ਇਸੇ ਤਰ੍ਹਾਂ ਹੀ ਗੁਜ਼ਰਨੀ ਹੈ। ਕਿਵੇਂ ਗੁਜ਼ਰੇਗੀ? ਜੇ ਇਹਨੂੰ ਮੈਂ ਗੁਰੂ ਨਾਨਕ ਨਾਲ ਜੋੜ ਦਿਆਂ ਨਾ, ਇਹਦੀ ਸੁੱਖ ਨਾਲ ਗੁਜ਼ਰੇਗੀ, ਇਹਦੇ ਪਰਿਵਾਰ ਵੀ ਸੁਖੀ ਹੋ ਜਾਏਗਾ। ਕਹਿੰਦੇ ਅਸੀਂ ਤੇ ਕਹਿ ਕੇ ਆ ਗਏ ਅਤੇ ਮੈਂ ਮਹਾਂਪੁਰਸ਼ਾਂ ਨੂੰ, ਸੰਤ ਗੁਰਮੁਖ ਸਿੰਘ ਕਹਿੰਦੇ ਨੇ ਮੈਂ ਗਲ 'ਚ ਪੱਲਾ ਪਾ ਲਿਆ, ਜੀ ਮਹਾਂਪੁਰਸ਼ੋ ਸਵੇਂਗੀ ਕਿਹੜੇ ਵੇਲੇ, ਖਾਏਗੀ ਕਿਹੜੇ ਵੇਲੇ, ਬੈਠੇਗੀ ਕਿਹੜੇ ਵੇਲੇ, ਤੁਸੀਂ ਤੇ ਉਹਨੂੰ ਇੰਨਾ ਉਹਦੇ ਸਿਰ ਦੇ ਉੱਤੇ ਭਾਰ ਲੱਦ ਦਿੱਤਾ ਹੈ, ਤੁਸੀਂ ਸਹਿੰਦੇ ਸਹਿੰਦੇ ਕੁਛ। ਸੰਤ ਕਹਿੰਦੇ ਕਾਕਾ, ਸੰਸਾਰ ਉੱਤੇ ਸੰਸਾਰ ਸਮੁੰਦੇ ਤਾਰ ਕੁਬਿੰਦੇ ਤਾਰ ਲੈ ਬਾਪ ਬੀਠ ਲਾ, ਲੋਗ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੇ ਕੇ ਸੁਭਾ। ਸੰਸਾਰ ਮਨੁੱਖ ਨੂੰ ਵਿਕਾਰਾਂ ਦਾ ਵੀ ਲੋਭ ਹੈ, ਵਿਕਾਰਾਂ ਦੀਆਂ ਤਰੰਗਾਂ ਸਮੁੰਦਰ ਛਲਕਾਂ ਮਾਰ ਰਿਹਾ। ਇਸ ਲਈ ਇਸ ਬੀਬੀ ਦੇ ਮਨ ਦੀ ਸੂਈ ਜੇ ਤਾਂ ਗੁਰੂ ਨਾਨਕ ਵੱਲ ਸੇਧਤ ਰਹੀ ਵਿਕਾਰਾਂ ਤੋਂ ਬਚ ਜਾਏਗੀ। ਇਸ ਲਈ ਇਹਨੂੰ ਅਜਿਹੀ ਕਾਰ ਹੀ ਧੁਰੋਂ ਦੁਰਗਾਓ ਦੱਸਣੀ ਬਣਦੀ ਸੀ। ਉਹਨੂੰ ਲਾ ਦਿੱਤਾ। ਉਹ ਕਹਿੰਦੇ ਨੇ ਵੀ ਉਹ ਗੁਰਸਿੱਖ ਬੱਚੀ ਆਪਣੇ ਲੋਭ ਕੋ ਕੀਨੋ ਮੀਤ। ਜਪਜੀ ਸਾਹਿਬ ਨਾਲ ਸਾਂਝ ਪਾਈ, ਬੜੀ ਕਰਨੀ ਵਾਲੀ ਹੋ ਨਿਬੜੀ। ਤਾਂ ਇਹ ਦਾਤ ਸੀ, ਪਤਾ ਨਹੀਂ ਸੁੱਖ ਵਿੱਚ ਉਹਨੂੰ ਪ੍ਰਭੂ ਚੇਤਾ ਆਉਂਦਾ। ਸਾਡੇ ਬਾਬੇ ਨੇ ਇੱਕ ਗੱਲ ਅਥੂ ਕਹਿੰਦੇ ਜੀ, ਉਹਨੂੰ ਦੁੱਖ ਆ ਗਿਆ। ਜਿਹੜਾ ਅੱਜ ਦਾ ਫਿਲਾਸਫਰ ਹੈ, ਅੱਜ ਦਾ ਪੰਡਿਤ ਹੈ, ਕਹੇਗਾ ਕਰਮਾ ਮਾਰਿਆ, ਕਿਸਮਤ ਮਾਰੀ ਗਈ, ਉਹਦੀ ਦੁੱਖ ਆਇਆ ਉਹਨੂੰ। ਬਾਬਾ ਵੇਖ ਰਿਹਾ ਕਿਸੇ ਹੋਰ ਨੁਕਤਾ ਨਿਗਾਹ ਤੋਂ, ਦੁੱਖ ਆਇਆ। ਬਾਬਾ ਕਹਿੰਦਾ ਦੁੱਖ ਦਾਰੂ, ਸੁੱਖ ਰੋਗ ਪਿਆ। ਉਲਟੀ ਫਿਲਾਸਫੀ ਹੈ ਬਾਬੇ ਦੀ, ਸੁੱਖ ਤੇ ਰੋਗ ਹੋ ਗਿਆ। ਕਿਉਂ? ਕਿ ਸੁੱਖ ਵਿੱਚ ਆ ਕੇ ਪ੍ਰਭੂ ਵਿਸਰ ਗਿਆ, ਪ੍ਰਭੂ ਚੇਤੇ ਨਹੀਂ ਆਇਆ। ਦੁੱਖ ਲੱਗਾ ਤੇ ਦੁੱਖ ਦੇ ਕਾਰਨ ਪ੍ਰਭੂ ਨੂੰ ਪੁਕਾਰਿਆ, ਜੀ ਮੇਰੀ ਰੱਖਿਆ ਕਰੋ, ਤੁਹਾਡੇ ਬਗੈਰ ਮੇਰਾ ਕੋਈ ਨਹੀਂ, ਪ੍ਰਭੂ ਦੇ ਨੇੜੇ ਆ ਗਿਆ। ਤੋ ਹਜ਼ੂਰ ਇੱਥੇ ਸਾਨੂੰ ਦੱਸਦੇ ਨੇ, ਇੱਥੇ ਮਨ ਕਰਕੇ ਟਿਕਣਾ। ਆਦਮੀ ਆਪਣੇ ਕੰਨ ਲਏ ਪਗੜ, ਵੀ ਸੱਚੇ ਪਾਤਸ਼ਾਹ ਜਿਹਨੂੰ ਤੂੰ ਟਿਕਾਏ ਉਹੀ ਟਿਕੇ, ਨਹੀਂ ਤੇ ਅਸੀਂ ਸੁੱਖਾਂ ਨੂੰ ਦਾਤਾਂ ਨਹੀਂ ਸਮਝਦੇ ਕਰਤਾ ਪੁਰਖ ਦੀਆਂ, ਦੁੱਖਾਂ ਨੂੰ ਕਿਵੇਂ ਦਾਤਾਂ ਸਮਝਾਂਗੇ। ਤੋ ਹਜ਼ੂਰ ਨੇ ਇੱਕ ਗੱਲ ਕਹੀ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਕਹਿੰਦੇ ਦੁੱਖ ਮੋਹਰਾ, ਦੁੱਖ ਜਿਹੜਾ ਇਹ ਹੈ ਸੰਖਿਆ। ਹੁਣ ਸੰਖਿਆ ਜਿਹੜਾ ਖਾ ਲਏ ਖਤਮ, ਪਰ ਹਜ਼ੂਰ ਕਹਿੰਦੇ ਨੇ ਮੈਂ ਤੁਹਾਨੂੰ ਮੋਹਰਾ ਖਵਾਉਣਾ, ਕਿਉਂਕਿ ਤੁਹਾਡਾ ਰੋਗ ਅਜਿਹਾ, ਇਹ ਸੰਖਿਆ ਖਾਧਿਆਂ ਹੀ ਠੀਕ ਹੋਣਾ। ਪਰ ਹਜ਼ੂਰ ਕਹਿੰਦੇ ਨੇ ਸੰਖਿਆ ਖਾਣ ਨਾਲ ਤੁਸੀਂ ਮਰ ਜਾਓਗੇ, ਮੈਂ ਤੁਹਾਨੂੰ ਕੁਸ਼ਤਾ ਬਣਾ ਕੇ ਦੇਣਾ ਸੰਖਿਆ ਦਾ। ਲਓ ਬਾਬੇ ਨੇ ਦੇਸੀ ਜਿਹਾ ਜੁਗਤੀ ਅਤੇ ਨੁਸਖਾ ਕਰ ਲਿਆ ਜੇ ਨੋਟ। ਹਜ਼ੂਰ ਕਹਿੰਦੇ ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਸੰਤੋਖ ਦੀ ਸਿਲਾ ਪੀਸਣ ਕਹਿੰਦੇ ਵੱਟੇ ਨੂੰ, ਵੱਟਾ ਬਣਾਓ ਹੱਥੋਂ ਦਾਨ ਦੇਣਾ, ਸਿਲਾ ਬਣਾਓ ਸੰਤੋਖ ਦੀ। ਨਿਤ ਨਿਤ ਲਿਓ ਨਾ ਛੀਜੈ ਦੇ, ਅੰਤਕਾਲ ਜਮ ਮਾਰੇ ਠੇ। ਲਓ ਰੋਜ਼ ਇਹ ਦੁੱਖ ਦਾ ਸੰਖਿਆ ਸੰਖੀਏ ਦਾ ਕੁਸ਼ਤਾ ਬਣਾ ਕੇ ਲਓ, ਸਾਰੀ ਉਮਰ ਸੁਖੀ। ਸਰੀਰ ਕਹਿੰਦੇ ਛਿੱਜਣਾ ਹੀ ਨਹੀਂ, ਅਤੇ ਜਮਕਾਲ ਆਵੇ ਤਾਂ ਉਹਨੂੰ ਮਾਰ ਕੇ ਪਰੇ ਪਰਲੇ ਪਰੇ ਉਠਾ ਦਿਓ। ਤਾਂ ਹਜ਼ੂਰ ਇੱਥੇ ਕਹਿ ਰਹੇ ਨੇ ਭਈ ਇਹ ਜਿਹੜੀਆਂ ਦੁੱਖ ਅਤੇ ਭੁੱਖ ਦੀਆਂ ਦਾਤਾਂ ਨੇ, ਇਹ ਵੀ ਦਾਤਾਂ ਨੇ ਦੁੱਖ ਅਤੇ ਭੁੱਖ ਵੀ, ਕਿਉਂਕਿ ਤੂੰ ਹੈ, ਤੇਰੇ ਕੋਲੋਂ ਹੋ ਮਿਲੀਆਂ ਨੇ। ਕਿਸੇ ਨੇ ਮੈਨੂੰ ਦੁੱਖ, ਅਸੀਂ ਕਹਿੰਦੇ ਜੀ ਫਲਾਣੇ ਨੇ ਮੈਨੂੰ ਦੁਖੀ ਕਰ ਲਿਆ, ਇਹਦਾ ਮਤਲਬ ਮੇਰੇ ਦੁੱਖ ਦਾ ਕਾਰਨ ਇਹ ਹੈ। ਅਸੀਂ ਭੁੱਲ ਜਾਂਦੇ ਹਾਂ, ਦੱਦਾ ਦੋਸ ਨਾ ਦੇਉ ਕਿਸੇ, ਦੋਸ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਬਾਬਾ ਕਹਿੰਦਾ ਮੈਂ ਸਮਝਣਾ, ਦਾਤਾਰ ਤੂੰ ਹੈ, ਸੁੱਖ ਮਿਲਿਆ ਤਾਂ ਤੂੰ, ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ, ਹੋਰ ਕੋਈ ਥਾਂ ਹੀ ਨਹੀਂ। ਦੁੱਖ ਨਾ ਕਿਸੇ ਕੋਲ ਦੁੱਖ ਹੈ ਮਨੁੱਖ ਕੋਲ, ਨਾ ਕਿਸੇ ਕੋਲ ਸੁੱਖ, ਇਹੋ ਹੀ ਚੱਲਿਆ, ਇਹ ਕਰਤਾ ਪੁਰਖ ਕੋਲ ਨੇ। ਤਾਂ ਹਜ਼ੂਰ ਕਹਿੰਦੇ ਨੇ ਬੰਦ ਖਲਾਸੀ ਭਾਣੇ ਹੋਏ, ਜੀ ਫਲਾਣੇ ਨੇ ਮੈਨੂੰ ਕੈਦ ਕਰ ਲਿਆ, ਫਲਾਣੇ ਦੇ ਕਰਕੇ ਮੈਂ ਕੈਦ ਹੋਇਆ। ਹਜ਼ੂਰ ਕਹਿੰਦੇ ਨੇ ਨਹੀਂ, ਇਹ ਜਿਹੜੀ ਬੰਦੀ, ਬੰਦੀ ਦਾ ਮਤਲਬ ਕੈਦ, ਅਤੇ ਖਲਾਸੀ ਕੈਦ ਤੋਂ ਮੁਕਤੀ ਭਾਣੇ ਹੋਏ, ਇਹ ਕਰਤਾ ਪੁਰਖ ਦੀ ਰਜ਼ਾ ਵਿੱਚ ਹੁੰਦੀ। ਇਸ ਗੱਲ ਨੂੰ ਵੀ ਸਮਝਣਾ, ਇਹ ਗੱਲਾਂ ਨੇ ਸਾਰੀਆਂ ਮਨ ਕਰਕੇ ਸਮਝਣ ਅਤੇ ਧਾਰਨ ਕਰਨ ਵਾਲੀਆਂ, ਪਰ ਹਾਲੀ ਸਾਡਾ ਮਨ ਮੰਨਿਆ ਹੀ ਨਹੀਂ। ਬੰਦੀ ਅਤੇ ਖਲਾਸੀ ਉਹਦੇ ਭਾਣੇ ਵਿੱਚ ਹੁੰਦੀ ਹੈ। ਹਜ਼ੂਰ ਕਹਿੰਦੇ ਹੋਰ ਆਖ ਨਾ ਸਕੇ ਕੋਈ, ਕੋਈ ਹੋਰ ਵਿਚਾਰ, ਗੁਰੂ ਸਾਹਿਬ ਦਾ ਤਾਂ ਇੱਕ ਵਿਚਾਰ ਹੈ ਵੀ ਬੰਦੀ ਅਤੇ ਖਲਾਸੀ ਦੋਵੇਂ ਚੀਜ਼ਾਂ ਉਹਦੇ ਭਾਣੇ ਵਿੱਚ ਹੁੰਦੀਆਂ ਨੇ। ਹਜ਼ੂਰ ਕਹਿੰਦੇ ਨੇ ਹੋਰ ਕੋਈ ਆਖੇ, ਹੋਰ ਆਖ ਨਾ ਸਕੇ, ਕੋਈ ਹੋਰ ਕੋਈ ਇਹਦਾ ਕਾਰਨ ਕੋਈ ਨਹੀਂ ਦੱਸ ਸਕਦਾ, ਕੋਈ ਆਖ ਹੀ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ, ਕੋਈ ਮਨੁੱਖ ਪਾਣੇ ਦੇ ਸਿਧਾਂਤ ਤੋਂ ਛੁੱਟ ਇਲਾਵਾ ਕੋਈ ਹੋਰ ਕਹੇ ਜੀ ਹੋਰ ਗੱਲ ਹੈ, ਕੋਈ ਹੋਰ ਕੋਈ ਕਾਰਨ ਹੈ, ਹਜ਼ੂਰ ਕਹਿੰਦੇ ਨੇ ਉਹ ਮੂਰਖ ਖਾਇਕ ਕਹਿੰਦੇ, ਖਾਇਕ ਕਹਿੰਦੇ ਮੂਰਖ। ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਮੂਰਖ ਭਾਣੇ ਦੇ ਸਿਧਾਂਤ ਤੋਂ ਬਗੈਰ ਬੰਦੀ ਅਤੇ ਖਲਾਸੀ ਦਾ ਕੋਈ ਹੋਰ ਕਾਰਨ ਦੱਸਣ ਲੱਗੇ, ਹਜ਼ੂਰ ਕਹਿੰਦੇ ਨੇ ਉਹ ਜਾਣੈ ਜੇਤੀਆਂ ਮੂੰਹ ਖਾਏ। ਇਹ ਗੁਸਤਾਖੀ ਹੈ, ਭਾਣੇ ਤੋਂ ਬਗੈਰ ਕੋਈ ਹੋਰ ਕਾਰਨ ਮੰਨਣਾ, ਕੋਈ ਹੋਰ ਸਿਧਾਂਤ ਆਖਣਾ, ਹਜ਼ੂਰ ਕਹਿੰਦੇ ਨੇ ਇਹ ਗੁਸਤਾਖੀ ਹੈ, ਇਹ ਬੇਸਮਝੀ ਹੈ, ਇਹ ਮੂਰਖਤਾ ਹੈ। ਅਤੇ ਇਸ ਗੁਸਤਾਖੀ ਦੇ ਕਾਰਨ ਉਹ ਮਨੁੱਖ ਹੀ ਜਾਣਦਾ ਜਿੰਨੀਆਂ ਉਹਨੂੰ ਮੂੰਹ ਦੇ ਉੱਤੇ ਚੋਟਾਂ ਪੈਂਦੀਆਂ, ਮੂੰਹੇ ਮੂੰਹੇ ਮਾਰ ਪੈਂਦੀ। ਆਪੇ ਜਾਣੈ ਆਪੇ ਦੇ। ਹੁਣ ਮਹਾਰਾਜ ਕਹਿੰਦੇ ਨੇ ਅੱਖ ਹੈ ਸੇ ਪੇ ਕਈ ਕੇ ਆਖਦੇ ਹਨ, ਅੱਖ ਹੈ ਆਖਦੇ ਹਨ ਸੇ, ਸੇ ਦਾ ਮਤਲਬ ਉਹ, ਅਤੇ ਮੈਂ ਭੀ ਉਹ ਮਨੁੱਖ ਵੀ ਨੇ ਜਿਹੜੇ ਆਖਦੇ ਨੇ, ਕੀ ਆਖਦੇ ਨੇ, ਆਪੇ ਜਾਣੈ ਆਪੇ ਦੇ। ਕਰਤਾ ਪੁਰਖ ਹੀ ਜਾਣਦਾ ਇਹਨੂੰ ਕੀ ਦੇਣਾ ਕੀ ਨਹੀਂ ਦੇਣਾ, ਅਤੇ ਆਪ ਹੀ ਜੋ ਕੁਛ ਦੇਣ ਜੋਗਾ ਹੁੰਦਾ ਉਹ ਦਿੰਦਾ, ਉਹ ਹੈ ਸੁਜਾਨ। ਬਿਮਾਰ ਨੂੰ ਪੁੱਛੋ ਉਹ ਕਹਿੰਦਾ ਜੀ ਮੈਨੂੰ ਕੜਾ ਲਿਆ ਕੇ ਦਿਓ। ਹੁਣ ਡਾਕਟਰ ਨੂੰ ਪਤਾ ਹੈ ਵੀ ਜੇ ਇਹਨੇ ਕੜਾ ਖਾ ਲਿਆ ਇਹਦੀਆਂ ਅੰਤੜੀਆਂ ਜਿਹੜੀਆਂ ਨੇ ਉਹ ਤਾਂ ਜ਼ਖਮੀ ਨੇ, ਇਹ ਤਾਂ ਮਰ ਜਾਏਗਾ। ਉਹ ਕਹਿੰਦਾ ਨਹੀਂ ਕੜਾ ਨਹੀਂ ਦੇਣਾ, ਇਹਨੂੰ ਕੁਨੀਨ ਦਿਓ ਇਹਦਾ ਬੁਖਾਰ ਟੁੱਟੇ। ਉਹ ਕਹਿੰਦੇ ਜੀ ਕੌੜੀ ਚੀਜ਼ ਮੈਂ ਨਹੀਂ ਖਾਣੀ। ਅਸੀਂ ਮੰਗਦੇ ਹਾਂ ਉਹ ਕੁਛ ਜਿਹੜਾ ਸਾਡੇ ਵਾਸਤੇ ਮੁਜ਼ਰ ਹੈ, ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈ, ਪਰ ਕਰਤਾ ਪੁਰਖ ਜਿਹੜਾ ਉਹ ਸੁਜਾਨ ਹੈ। ਉਹ ਕਹਿੰਦਾ ਨਹੀਂ ਇਹ ਚੀਜ਼ ਨਹੀਂ ਦੇਣੀ, ਇਹਦੇ ਵਾਸਤੇ ਹਾਨੀਕਾਰਕ ਹੈ। ਆਪੇ ਜਾਣੇ ਆਪੇ ਦੇ, ਕੀ ਦੇ ਜਿਹੜਾ ਸਾਡੇ ਵਾਸਤੇ, ਜਿਹੜਾ ਸਾਡੇ ਵਾਸਤੇ ਦੇਣਾ ਅਤਿ ਜ਼ਰੂਰੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਦਾਤਾਂ ਅਤੇ ਕਰਤਾ ਪੁਰਖ ਨੇ ਬੜੀਆਂ ਵੰਡੀਆਂ ਹੋਈਆਂ ਨੇ, ਔਰ ਮਨੁੱਖ ਦਾਤਾਂ ਭੋਗਦਾ ਵੀ ਹੈ। ਸਭ ਤੋਂ ਵੱਡੀ ਦਾਤ ਕਰਤਾ ਪੁਰਖ ਦੀ ਹੈ, ਉਹ ਹੈ ਉਹਦੀ ਸਿਫਤ ਸਲਾਹ, ਉਹਦਾ ਹਰਜਸ ਕਰਨਾ, ਉਹਦਾ ਗੁਣਾਨਵਾਦ ਕਰਨਾ। ਅਤੇ ਜਿਹਨੂੰ ਕਰਤਾ ਪੁਰਖ ਇਹ ਸਿਫਤ ਸਲਾਹ ਦੀ ਦਾਤ ਬਖਸ਼ ਦੇਵੇ, ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਇਹ ਜਿਹੜੀ ਗੱਲ ਹੈ ਨਾ, ਕਿਉਂਕਿ ਇਸ ਵੇਲੇ ਜ਼ਮਾਨਾ ਹੈ ਮਾਇਆਵਾਦ ਦਾ, ਦੌੜ ਲੱਗੀ ਹੋਈ ਹੈ ਮਾਇਆ ਵਾਸਤੇ, ਇਸ ਲਈ ਮਨੁੱਖ ਦੀ ਸਮਾਜ ਦੀਆਂ ਕਦਰਾਂ ਕੀਮਤਾਂ ਬਦਲ ਗਈਆਂ। ਕੋਈ ਸਮਾਂ ਸੀ ਜਦੋਂ ਗੁਰਦੁਆਰਿਆਂ ਵਿੱਚ ਧਰਮ ਅਸਥਾਨਾਂ ਵਿੱਚ ਖਾਸ ਕਰਕੇ ਕਦਰ ਸੀ ਉਹਨਾਂ ਮਨੁੱਖਾਂ ਦੀ ਜਿਹੜੇ ਅੰਦਰੋਂ ਵਿਗਸੇ ਹੋਏ ਸਨ, ਜਿਨ੍ਹਾਂ ਨੂੰ ਵੇਖ ਕੇ ਨਾਮ ਚਿੱਤ ਆਉਂਦਾ ਸੀ। ਅੱਜ ਗੁਰਦੁਆਰਿਆਂ ਵਿੱਚ ਕਦਰ ਕੀਮਤ ਹੈ ਉਹਨਾਂ ਦੀ ਜਿਹੜੇ ਚੋਰ ਚੱਕਾ ਚੌਧਰੀ। ਸੰਸਾਰ ਦੀਆਂ ਬਾਕੀ ਕਦਰਾਂ ਕੀਮਤਾਂ ਤਾਂ ਬਦਲਣਗੀਆਂ ਕਿਉਂਕਿ ਮਾਇਆਵਾਦ ਹੈ, ਪਰ ਇਹ ਗੁਰਦੁਆਰੇ ਸਾਡੇ ਨੇ ਇਹਦੇ ਅਧਿਆਤਮਿਕ ਵਾਦ ਹੈ। ਇੱਥੇ ਤਾਂ ਧਰਮ ਦੀ ਗੱਲ ਹੋਣੀ ਚਾਹੀਦੀ ਹੈ, ਪਰ ਜ਼ਮਾਨਾ ਬਦਲਦਾ ਹੈ। ਮਹਾਰਾਜ ਨੇ ਕਿਹਾ ਥਾਨਸਟ ਜਾਗ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਜਦੋਂ ਇਸ ਸਥਾਨ ਭ੍ਰਸ਼ਟ ਹੋ ਜਾਣਾ, ਜਦੋਂ ਕਾਬੇ ਚ ਕੁਫਰ ਉੱਠਣਾ ਸ਼ੁਰੂ ਹੋ ਜਾਏ। ਭਾਈ ਗੁਰਦਾਸ ਨੇ ਲਿਖਿਆ ਸੀ ਵੀ ਮਾਇਆ ਤੋਂ ਡਰ ਕੇ ਤੇ ਧਰਮਸਾਲ ਵਿੱਚ ਓਟ ਲਈਦੀ ਹੈ ਵੀ ਮਾਇਆ ਮਗਰੋਂ ਲੈ ਜਾਏ, ਤੇ ਜੇ ਧਰਮਸਾਲ ਵਿੱਚ ਹੀ ਮਾਇਆ ਪ੍ਰਬਲ ਹੋ ਜਾਏ, ਧਰਮਸਾਲ ਵਿੱਚ ਹੀ ਮਾਇਆ ਦਾ ਰਾਜ ਹੋ ਜਾਏ, ਮਨੁੱਖ ਦਾ ਛੁਟਕਾਰਾ ਕਿੱਥੇ ਹੋਏਗਾ।